ਸੋਹਰੇ ਦੀ ਬਾਣੀ ਦੀ ਵਿਚਾਰ ਕਰਨਾ। ਇਹ ਨਹੀਂ ਖਿਆਲ ਕਰਨਾ ਕਿ ਸੋਹਰੇ ਦੀ ਬਾਣੀ ਸਿਰਫ ਰਾਤ ਨੂੰ ਪੜ੍ਹੀ ਜਾ ਸਕਦੀ, ਉਹ ਤਾਂ ਇੱਕ ਨਿਯਮ ਹੈ। ਪਰ ਜਦੋਂ ਸੰਥਾ ਹੁੰਦੀ ਹੈ, ਜਦੋਂ ਸਹਿਜ ਪਾਠ ਹੁੰਦਾ, ਜਦੋਂ ਅਖੰਡ ਪਾਠ ਹੁੰਦਾ, ਉਦੋਂ ਤਾਂ ਕਿਸੇ ਵੇਲੇ ਵੀ ਕਿਸੇ ਬਾਣੀ ਦਾ ਪਾਠ ਜਾਂ ਵਿਚਾਰ ਕੀਤੀ ਜਾ ਸਕਦੀ। ਗੁਰੂ ਮਹਾਰਾਜ ਨੇ ਬੜੇ ਮਨੋਵਿਗਿਆਨਕ ਤਰੀਕੇ ਦੇ ਨਾਲ ਸਾਡਾ ਨਿਤਨੇਮ ਬਣਾਇਆ, ਕਿਉਂਕਿ ਰਾਤ ਆਰਾਮ ਕਰਕੇ ਸਰੀਰ ਅਤੇ ਦਿਮਾਗ ਦੋਵੇਂ ਫਰੈਸ਼ ਹੋ ਜਾਂਦੇ, ਤਾਜ਼ਾ ਹੋ ਜਾਂਦੇ। ਇਸ ਲਈ ਸਾਨੂੰ ਪੰਜ ਬਾਣੀਆਂ ਦੇ ਪਾਠ ਕਰਨ ਦਾ ਹੁਕਮ। ਫਿਰ ਗੁਰੂ ਕੇ ਸਿੱਖ ਨੂੰ ਉੱਠਦਿਆਂ, ਬਹਿੰਦਿਆਂ, ਤੁਰਦਿਆਂ, ਫਿਰਦਿਆਂ ਵਾਹਿਗੁਰੂ ਦਾ ਸਿਮਰਨ ਕਰਨ ਦਾ ਹੁਕਮ। ਜਦੋਂ ਦਿਨ ਦੀ ਸਮਾਪਤੀ ਅਤੇ ਰਾਤ ਦੀ ਆਰੰਭਤਾ ਹੋਣ ਵਾਲੀ ਹੁੰਦੀ ਹੈ ਉਹਨੂੰ ਸੰਧਿਆ ਕਿਹਾ ਜਾਂਦਾ। ਸੰਧਿਆ ਦਾ ਮਤਲਬ ਹੈ ਜਦੋਂ ਦੋ ਸਮਿਆਂ ਦੀ ਸੰਧੀ ਹੋ ਰਹੀ ਹੋਵੇ। ਦਿਨ ਸਮਾਪਤ ਹੋ ਰਿਹਾ ਹੁੰਦਾ ਅਤੇ ਰਾਤ ਦੀ ਆਰੰਭਤਾ ਹੋ ਰਹੀ ਹੁੰਦੀ, ਉਸ ਸਮੇਂ ਨੂੰ ਸਾਡੇ ਬਜ਼ੁਰਗ ਸੰਧਿਆ ਕਹਿੰਦੇ। ਉਸ ਵੇਲੇ ਮਹਾਰਾਜ ਨੇ ਸੋ ਦਰ ਰਹਿ ਰਾਸ ਬਾਣੀ ਦੇ ਪਾਠ ਕਰਨ ਦਾ ਹੁਕਮ ਕੀਤਾ। ਅਤੇ ਜਦੋਂ ਅਸੀਂ ਰਾਤ ਨੂੰ ਸਾਰੇ ਕਾਰਜਾਂ ਤੋਂ ਵਿਹਲੇ ਹੋ ਕੇ ਸੌਣ ਲੱਗਦੇ ਹਾਂ, ਕਿਉਂਕਿ ਉਸ ਵੇਲੇ ਸਰੀਰ ਦੀ ਥਕਾਵਟ, ਦਿਮਾਗ ਦੀ ਥਕਾਵਟ, ਚਿੱਤ ਕਰਦਾ ਵੀ ਸੌਂ ਜਾਏ, ਅਤੇ ਮਹਾਰਾਜ ਨੇ ਸਿਰਫ ਪੰਜ ਸ਼ਬਦ ਸੰਗ੍ਰਹਿ ਕਰਕੇ ਜਿਸ ਦਾ ਨਾਮ ਹੈ ਸੋਹਲਾ। ਸੋਹਲੇ ਦਾ ਆਖਰੀ ਅਰਥ ਹੈ ਪਰਮਾਤਮਾ ਦੀ ਸਿਫਤ ਵਿੱਚ ਗਾਇਆ ਹੋਇਆ ਗੀਤ। ਆਮ ਤੌਰ 'ਤੇ ਬੀਬੀਆਂ ਭੈਣਾਂ ਵਿਆਹ ਸ਼ਾਦੀਆਂ ਵਿੱਚ ਸੋਹਲੇ ਗਾਉਂਦੀਆਂ ਹਨ, ਪਰ ਗੁਰੂ ਕੇ ਸਿੱਖ ਨੂੰ ਗੁਰੂ ਪਾਤਸ਼ਾਹ ਦਾ ਹੁਕਮ ਹੈ ਇਹ ਸਾਚਾ ਸੋਹਲਾ ਸਾਚੇ ਕਰ ਗਾਓ। ਗਾਵੋ ਤਾਂ ਸੋਹਲਾ ਘਰ ਸਾਚੇ ਜਿੱਥੇ ਸਦਾ ਸੱਚ ਦਿਆ। ਤਥਾ ਆਨੰਦ ਸਾਹਿਬ ਦੀ ਬਾਣੀ 'ਚ ਦੋ ਵਾਰੀ ਆਉਂਦਾ ਇਹ ਸੋਹਲਾ ਸ਼ਬਦ ਸੁਹਾਵਾ। ਸ਼ਬਦੋ ਸੁਹਾਵਾ ਸਦਾ ਸੋਹਲਾ ਸਤਿਗੁਰੂ ਸੁਣਾਈ। ਇਹ ਤਿੰਨ ਕਹਿ ਮਨ ਵਸਿਆ ਜਿਨ ਧੁਨੋਂ ਲਿਖਿਆ ਆਏ। ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੇ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਲਾ ਸਤਿਗੁਰੂ ਸੁਣਾਇਆ। ਇਹ ਗੁਰੂ ਦੀ ਬਖਸ਼ਿਸ਼ ਹੈ ਕਿ ਗੁਰਸਿੱਖਾਂ ਨੂੰ ਸ਼ਬਦ ਰੂਪੀ ਸੋਹਲਾ, ਜਿਸ ਸੋਹਲੇ ਦੇ ਨਾਲ ਅਸੀਂ ਉਸ ਪਰਮਾਤਮਾ ਨਾਲ ਜੁੜ ਸਕਦੇ ਹਾਂ। ਕਈ ਲੋਕ ਕਹਿੰਦੇ ਨੇ ਸਾਨੂੰ ਜੀ ਰਾਤ ਨੂੰ ਸੁਪਨੇ ਆਉਂਦੇ ਨੇ, ਸਾਨੂੰ ਆ ਆਉਂਦਾ ਉਹ। ਅਸਲ ਗੱਲ ਤਾਂ ਜਿਹੜਾ ਬਾਣੀ ਪੜ੍ਹ ਕੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਸੌਂ ਜਾਏਗਾ, ਉਹਦੇ ਨੇੜੇ ਕੋਈ ਸੁਪਨਾ, ਕੋਈ ਬਦ ਖਿਆਲ ਆਵੇਗਾ। ਤੋ ਗੱਲ ਕੀ, ਸਾਨੂੰ ਜਿੱਥੇ ਨਿਤਨੇਮ ਵਿੱਚ ਅੰਮ੍ਰਿਤ ਵੇਲੇ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪੇ, ਆਨੰਦ ਸਾਹਿਬ ਪੜ੍ਹਨ ਦਾ ਹੁਕਮ ਹੈ, ਅਤੇ ਸੋਦਰ ਦਾ ਜੋ ਸੰਧਿਆ ਦਾ ਸਮਾਂ ਉਦੋਂ ਰਹਿ ਰਾਸ ਬਾਣੀ ਪੜ੍ਹਨ ਦਾ ਹੁਕਮ ਹੈ, ਅਤੇ ਰਾਤ ਨੂੰ ਸੌਣ ਲੱਗਿਆਂ ਇਹ ਸੋਹਲੇ ਬਾਣੀ ਪੜ੍ਹਨ ਦਾ ਹੁਕਮ ਹੈ। ਤੋ ਇਹ ਤਾਂ ਤੁਸੀਂ ਹੁਣ ਸਮਝ ਹੀ ਗਏ ਹੋ ਕਿ ਜਿਹੜੀ ਬਾਣੀ ਅਸੀਂ ਪੜ੍ਹਦੇ ਹਾਂ ਜੇ ਉਹਦੇ ਅਰਥ ਵੀ ਸਾਨੂੰ ਸਮਝ ਆਉਂਦੇ ਨੇ ਤਾਂ ਫਿਰ ਉਹਦੇ 'ਚੋਂ ਰਸ ਜ਼ਿਆਦਾ ਮਿਲਦਾ, ਅਤੇ ਉਸ ਨੂੰ ਪੜ੍ਹਨ ਦਾ ਜਿਹੜਾ ਹੈ ਉਹ ਪੂਰਨ ਪ੍ਰੇਰਣਾ, ਗਾਈਡੈਂਸ, ਅਗਵਾਈ, ਸੋਝੀ ਵੀ ਪ੍ਰਾਪਤ ਹੁੰਦੀ। ਲਓ ਹੁਣ ਅਸੀਂ ਆਰੰਭ ਕਰਦੇ ਹਾਂ। ਸੋਹਿਲਾ ਰਾਗ ਗੌੜੀ ਦੀਪਕੀ, ਮਹਿਲਾ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਤੋ ਸੋਹਲਾ ਦੇ ਅਖਰੀ ਅਰਥ ਮੈਂ ਤੁਹਾਨੂੰ ਦੱਸ ਦਿੱਤੇ ਨੇ ਵੀ ਸੋਹਲਾ ਗੀਤ ਨੂੰ ਕਿਹਾ ਜਾਂਦਾ। ਇਹ ਹੈ ਰੱਬ ਦੀ ਸਿਫਤ ਸਲਾਹ ਵਿੱਚ ਗਾਇਆ ਗੀਤ, ਇਹਨੂੰ ਸੋਹਲਾ ਨਹੀਂ ਕਹਿਣਾ। ਬਹੁਤ ਸਾਰੇ ਪ੍ਰੇਮੀ ਪਾਠ ਕਰਨ ਲੱਗਿਆਂ ਇਹਨੂੰ ਸੋਹਲਾ ਕਹਿ ਦਿੰਦੇ। ਸੁਹੇਲਾ ਸ਼ਬਦ ਦੇ ਸਪੈਲਿੰਗ ਵੀ ਹੋਰ ਨੇ ਤੇ ਉਹਦੇ ਅਰਥ ਵੀ ਹੋਰ ਹੈ ਗੁਰਬਾਣੀ ਚੋਂ, ਪਰ ਇਹਦਾ ਉਚਾਰਨ ਜਿਹੜਾ ਸੁਹੇਲਾ ਹੈ। ਸੁਹੇਲਾ ਰੱਬ ਦੀ ਸਿਫਤ ਸਲਾਹ ਵਿੱਚ ਗਾਇਆ ਹੋਇਆ ਗੀਤ। ਅੱਗੇ ਹੈ ਰਾਗ ਗੌੜੀ ਦੀਪਕੀ। ਬਹੁਤਿਆਂ ਨੂੰ ਨਹੀਂ ਪਤਾ ਦੀਪਕੀ ਕੀ ਹੁੰਦੀ। ਗੌੜੀ ਰਾਗ ਦੀਆਂ ਕੁਝ ਕਿਸਮਾਂ ਹੈ। ਜਦੋਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੋਗੇ ਨਾ ਤੇ ਗੌੜੀ ਕਈ ਕਿਸਮਾਂ ਦੀ ਆਵੇਗੀ। ਗੌੜੀ ਚੇਤੀ, ਗੌੜੀ ਬੈਰਾਗਣ, ਗੌੜੀ ਦੀਪਕੀ, ਗੌੜੀ ਗੁਆਰੇਰੀ, ਇਹ ਗੌੜੀ ਰਾਗ ਦੀਆਂ ਕਿਸਮਾਂ ਹੈ। ਕਿਉਂਕਿ ਸਾਰੀ ਬਾਣੀ ਜਿਹੜੀ ਹੈ ਉਹ ਰਾਗਾਂ ਵਿੱਚ ਹੈ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇਹ ਸਾਰੀ ਬਾਣੀ ਰਾਗ ਬੱਧ ਕੀਤੀ ਸਵਾਇਕ ਜਪਜੀ ਸਾਹਿਬ ਤੋਂ ਬਿਨਾਂ, ਬਾਕੀ ਸਾਰੀ ਬਾਣੀ ਰਾਗ ਬੱਧ। ਇਹ ਵੱਖਰੀ ਗੱਲ ਹੈ ਕਿ ਹੁਣ ਅਸੀਂ ਰਾਗ ਲਈ ਮਿਹਨਤ ਨਹੀਂ ਕਰਦੇ। ਪੁਰਾਣੇ ਜਿਹੜੇ ਕੀਰਤਨੀਏ ਸਨ ਉਹ ਬੜੀ ਮਿਹਨਤ ਕਰਦੇ ਸਨ, ਭਾਈ ਚਾਂਦ ਵਰਗੇ, ਭਾਈ ਲਾਲ ਵਰਗੇ ਬੜੇ ਪ੍ਰਸਿੱਧ ਕੀਰਤਨੀਏ ਹੋਏ, ਭਾਈ ਸੁਮੰਦ ਸਿੰਘ ਵਰਗੇ, ਭਾਈ ਬਖਸ਼ੀਸ਼ ਸਿੰਘ ਵਰਗੇ, ਐਸੇ ਰਾਗੀ ਜਿਹੜੇ ਰਾਗ ਵਿੱਚ ਕੀਰਤਨ ਕਰਦੇ ਸਨ। ਕਿਉਂਕਿ ਰਾਗ ਦਾ ਅਰਥ ਹੈ ਪ੍ਰੇਮ ਤੇ ਗੁਰਬਾਣੀ ਵਿੱਚ ਲਿਖਿਆ ਹੈ ਕਿ ਰਾਗ ਕੀ ਹੁੰਦੇ ਨੇ, ਸਭ ਰਸ ਮਿੱਠੇ ਮੰਨੇ ਹੈ ਸੁਣਿਆ ਸਾਲੋਣੇ, ਖੱਟ ਤੁਰਸ਼ੀ ਮੁਖ ਬੋਲਣਾ ਮਾਰਨ ਨਾਦ ਕੀ। ਜਿਹੜੇ ਰਾਗ ਨੇ ਇਹ ਮਾਨੋ ਮਸਾਲੇ ਨੇ, ਜਿਵੇਂ ਸਬਜ਼ੀ ਵਿੱਚ ਲੂਣ ਮਿਰਚ ਮਸਾਲਾ ਹਲਦੀ ਪਾਉਂਦੇ ਹਾਂ ਉਹ ਸਵਾਦ ਬਣ ਜਾਂਦਾ, ਇਸੇ ਤਰ੍ਹਾਂ ਜਦੋਂ ਬਾਣੀ ਨੂੰ ਜਿਸ ਰਾਗ ਵਿੱਚ ਗਾਈ ਗਈ ਹੈ ਉਹਦੇ 'ਚ ਗਾਇਆ ਜਾਏ ਤੇ ਆਨੰਦ ਆ ਜਾਂਦਾ। ਹੁਣ ਜਿਵੇਂ ਬਸੰਤ ਰਾਗ ਹੈ ਉਹਦੀਆਂ ਸੁਰਾਂ ਹੀ ਵੱਖਰੀਆਂ ਨੇ, ਜਦੋਂ ਰਾਗੀ ਸਿੰਘ ਉਹ ਸੁਰਾਂ ਲਾਉਣਗੇ ਫਟ ਤੁਹਾਡੇ ਮਨ ਨੂੰ ਜਾ ਕੇ ਸਪਰਸ਼ ਕਰੇਗੀ ਵੀ ਬਸੰਤ ਰਾਗ ਆਉਣ ਲੱਗੇ। ਮੇਰਾ ਕਹਿਣ ਤੋਂ ਮਤਲਬ ਇਹ ਗੌੜੀ ਰਾਗ ਦੀ ਇੱਕ ਕਿਸਮ ਹੈ ਦੀਪਕੀ। ਮੇਰਾ ਦੱਸਣਾ ਫਰਜ਼ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਆਮ ਸਧਾਰਨ ਪ੍ਰੇਮੀਆਂ ਨੂੰ ਪਾਠੀਆਂ ਨੂੰ ਨਹੀਂ ਪਤਾ ਕਿ ਦੀਪਕੀ ਦਾ ਕੀ ਮਤਲਬ। ਤੋ ਇਹ ਹੈ ਰਾਗ ਗੌੜੀ ਦੀਪਕੀ, ਇਹਦਾ ਇਸ ਤਰ੍ਹਾਂ ਵਿਸਰਾਮ ਦੇਣਾ। ਦੀਪਕੀ ਮਹਿਲਾ ਪਹਿਲਾਂ ਨਹੀਂ ਕਹਿਣੀ, ਰਾਗ ਗੌੜੀ ਦੀਪਕੀ ਮਹਿਲਾ ਪਹਿਲਾਂ। ਇਹ ਗੌੜੀ ਰਾਗ ਦੀ ਦੀਪਕੀ ਕਿਸਮ ਹੈ ਤੇ ਮਹਿਲਾ ਪਹਿਲਾ ਦਾ ਮਤਲਬ ਹੈ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ। ਅੱਗੇ ਹੈ ਮੰਗਲਾਚਰਨ, ਪਰਮਾਤਮਾ ਇੱਕ ਹੈ, ਸਰਵ ਸ਼ਕਤੀਵਾਨ ਹੈ, ਸਰਵ ਵਿਆਪਕ ਹੈ ਔਰ ਸਤਿਗੁਰੂ ਦੀ ਕਿਰਪਾ ਦੁਆਰਾ ਜਾਣਿਆ ਜਾਂਦਾ। ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ, ਸਿਵਰਿਓ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ, ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਣ ਹਾਰ ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸ਼ੁਮਾਰ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ, ਘਰ ਘਰ ਇਹੋ ਪਾਹੁਜਾ ਬਾਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਹੁਣ ਪਾਠ ਤੁਸੀਂ ਕਰ ਲਿਆ। ਇਸ ਪਾਠ ਦੇ ਅੰਦਰ ਮਹਾਰਾਜ ਨੇ ਇੱਕ ਵਿਆਹ ਦਾ ਅਲੰਕਾਰ ਬੁਣਿਆ। ਕਮਾਲ ਦੀ ਬਾਤ ਇਹ ਹੈ ਕਿ ਜਿਸ ਤਰ੍ਹਾਂ ਵਿਆਹ ਦੇ ਵਿੱਚ ਬੀਬੀਆਂ ਭੈਣਾਂ ਬੱਚੀਆਂ ਸੋਹਲੇ ਗਾਉਂਦੀਆਂ, ਮੇਰੇ ਪਾਤਸ਼ਾਹ ਕਹਿੰਦੇ ਨੇ ਜੈ ਕਰ ਕੀਰਤ ਆਖੀ। ਜੇ ਅਸੀਂ ਪੂਰੀ ਕਥਾ ਕਰੀਏ ਨਾ ਤੇ ਫਿਰ ਇਹਦਾ ਤਰੀਕਾ ਇਹ ਕਿ ਰਹਾਓ ਦੀ ਪੰਕਤੀ ਤੋਂ ਸ਼ੁਰੂ ਕਰੋ। ਰਹਾਓ ਦੀ ਪੰਕਤੀ ਜੋ ਹੈ ਸ਼ਬਦ ਦਾ ਸੈਂਟਰਲ ਆਈਡੀਆ ਹੈ। ਮਹਾਰਾਜ ਕਹਿੰਦੇ ਹੋ ਬਾਰੀ ਜਿਤ ਸੋਹੇ ਲੈ ਸਦਾ ਸੁਖ ਹੋ। ਹੋ ਮੈਂ ਵਾਰੀ ਕੁਰਬਾਨ ਜਾਂਦਾ ਜਿਤ ਸੋਹੇ ਲੈ, ਜਿਸ ਪਰਮਾਤਮਾ ਦੀ ਸਿਫਤ ਦੇ ਗੀਤ ਗਾਉਣ ਦੇ ਨਾਲ ਸਦਾ ਹਮੇਸ਼ਾ ਸੁਖ ਦੀ ਪ੍ਰਾਪਤੀ। ਹੋ ਵਾਰੀ ਜਿਤ ਸੋਹੇ ਲੈ ਸਦਾ ਸੁਖ ਹੋਏ। ਲੋ ਹੁਣ ਗੱਲ ਸ਼ੁਰੂ ਹੋ ਗਈ। ਪਾਤਸ਼ਾਹ ਕਹਿੰਦੇ ਨੇ ਜੈ ਘਰ ਕੀਰਤ ਆਖੀ। ਇਹ ਘਰ ਉਹ ਹੈ ਜੋ ਇੱਟਾਂ ਪੱਥਰਾਂ ਸੀਮਿੰਟ ਦਾ ਬਣਿਆ ਹੋਇਆ, ਜਿੱਥੇ ਆਪਾਂ ਰਹਿੰਦੇ ਉਹ ਵੀ ਘਰ ਹੀ ਹੈ, ਪਰ ਇੱਕ ਘਰ ਸਾਡਾ ਹਿਰਦਾ ਹੈ। ਇਹ ਸਰੀਰ ਨੂੰ ਵੀ ਘਰ ਕਿਹਾ ਹੈ। ਪਾਤਸ਼ਾਹ ਕਹਿੰਦੇ ਨੇ ਜੈ ਘਰ, ਜਿਸ ਘਰ ਵਿੱਚ ਕੀਰਤ ਆਖੀ ਹੈ ਉਸ ਵਾਹਿਗੁਰੂ ਅਕਾਲ ਪੁਰਖ ਦੀ ਕੀਰਤੀ ਕੀਤੀ ਜਾਂਦੀ। ਜਦੋਂ ਗੁਰਸਿੱਖ ਬਾਣੀ ਦਾ ਪਾਠ ਕਰਦੇ ਹਨ ਉਹ ਪਰਮਾਤਮਾ ਦੀ ਕੀਰਤੀ ਕਰਦਾ। ਫਿਰ ਧਿਆਨ ਦਿਓ, ਜੈ ਘਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰ। ਕਰਤਾ ਕੌਣ ਹੈ? ਵਾਹਿਗੁਰੂ ਅਕਾਲ ਪੁਰਖ। ਜਿਸ ਘਰ ਵਿੱਚ, ਜਿਸ ਹਿਰਦੇ ਵਿੱਚ, ਜਿਸ ਥਾਂ ਤੇ ਬੈਠ ਕੇ ਉਸ ਪਰਮਾਤਮਾ ਦੀ ਕੀਰਤੀ ਕੀਤੀ ਜਾਂਦੀ ਔਰ ਜਿਸ ਘਰ ਵਿੱਚ ਉਸ ਕਰਤੇ ਦੇ ਗੁਣਾਂ ਦਾ ਵਿਚਾਰ ਹੁੰਦਾ ਹੈ, ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰ। ਹੇ ਭਾਈ, ਤਿਤ ਘਰ, ਉਸ ਹਿਰਦੇ ਵਿੱਚ, ਉਸ ਅਵਸਥਾ ਵਿੱਚ ਬੈਠ ਕੇ ਗਾਵੋ ਸੋਹਿਲਾ। ਇਹ ਗਾਵੋ ਦਾ ਹੁਕਮੀ ਕਿਰਿਆ, ਤੁਸੀਂ ਗਾਉਣਾ ਕਰੋ। ਜੇ ਊੜੇ ਨੂੰ ਔਂਕੜ ਹੋਵੇ ਤੇ ਗਾਵੋ, ਜੇ ਹਾਏ ਨੂੰ ਔਂਕੜ ਹੋਵੇ ਤੇ ਗਾਵੋ। ਸਾਨੂੰ ਸਾਰਿਆਂ ਨੂੰ ਹੁਕਮ ਹੋ ਰਿਹਾ ਕਿ ਤਿਤ ਘਰ ਗਾਵੋ ਸੋਹਿਲ ਸਿਵਰਿਓ ਸਿਰਜਣਹਾਰ। ਸਿਵਰਿਓ ਦਾ ਮਤਲਬ ਹੈ ਚੇਤੇ ਕਰਨਾ, ਸਿਮਰਨਾ, ਸਿਵਰਿਓ ਯਾਦ ਕਰਨਾ। ਕਿਸ ਨੂੰ ਯਾਦ ਕਰਨਾ? ਸਿਰਜਣਹਾਰ। ਹੁਣ ਸਾਡਾ ਧਿਆਨ ਕਿੱਥੇ ਜਾਏਗਾ? ਉਸ ਪਰਮਾਤਮਾ ਵੱਲ ਜਾਏਗਾ ਜਿਸ ਨੇ ਸਾਡੀ ਹੋਂਦ ਬਣਾਈ, ਜਿਸ ਨੇ ਸਾਡੀ ਇਹ ਰਚਨਾ ਰਚੀ ਹੈ। ਗੁਰਬਾਣੀ ਵਿੱਚ ਹਰ ਗੱਲ ਸਮਝਾਈ, ਆਖਿਆ ਤੁਸੀਂ ਉਹਦਾ ਸ਼ੁਕਰ ਗੁਜ਼ਾਰ ਹੋਵੋ ਜਿਸ ਪਰਮਾਤਮਾ ਨੇ ਮਾਂ ਕੀ ਰਕਤ ਪਿਤਾ ਬਿੰਦ ਧਾਰਾ ਮੂਰਤ ਸੂਰਤ ਕਰਿਆ। ਮਾਤਾ ਦੇ ਖੂਨ ਤੋਂ, ਪਿਤਾ ਦੇ ਬੀਰਜ ਤੋਂ ਆ ਸੋਹਣੀ ਸ਼ਕਲ, ਆ ਸੋਹਣਾ ਸਰੀਰ ਬਣਾ ਲਿਆ। ਕਿਸਨੇ ਬਣਾਇਆ? ਪਰਮਾਤਮਾ। ਰੰਜਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰਤੇ। ਉਸ ਕਾਰੀਗਰ ਦੀ ਜਿਹੜੀ ਕਾਰੀਗਰੀ ਹੈ ਉਹਦੀ ਕਿਤਨੀ ਕੁ ਸਿਫਤ ਕਰਨੀ? ਥੋੜ੍ਹੀ। ਆਖਿਆ ਇੱਕ ਮਾਮੂਲੀ ਜੇ ਪਾਣੀ ਦੇ ਕਤਰੇ ਤੋਂ ਆ ਸੋਹਣੀ ਦੇਹ ਬਣਾ ਲਿਆ। ਰੰਜਕ ਰੇਤ ਖੇਤ ਤਨ ਨਿਰਮਿਤ ਦੁਰਲਭ ਦੇਹ ਸਵਾਰਤੇ। ਉਸ ਕਰਤੇ ਨੂੰ ਯਾਦ ਕਰਨਾ ਕਰੋ। ਤਿਤ ਘਰ ਗਾਵੋ ਸੋਹੇਲਾ ਸਿਵਰਿਓ ਸਿਰਜਣ ਹਾਰ। ਉਹ ਸਿਰਜਣ ਹਾਰ ਪਰਮਾਤਮਾ ਨੂੰ ਯਾਦ ਕਰਨਾ ਕਰੋ। ਫਿਰ ਆਖਿਆ ਤੁਮ ਗਾਵੋ ਮੇਰੇ ਨਿਰਭਉ ਕਸ। ਜੇ ਗੀਤ ਗਾਉਣੇ ਨੇ ਐਵੇਂ ਲੱਚਰ ਪੱਚਰ ਅਸ਼ਲੀਲ ਗੀਤ ਨਾ ਗਾਓ। ਤੁਮ ਗਾਵੋ ਮੇਰੇ ਨਿਰਭਉ ਕਸ। ਉਹ ਜਿਹੜਾ ਵਾਹਿਗੁਰੂ ਅਕਾਲ ਪੁਰਖ ਨਿਰਭਉ ਹੈ, ਕਿਉਂਕਿ ਜਿਹੜਾ ਮੂਲ ਮੰਤਰ ਹੈ ਉਹਦੇ ਪਰਮੇਸ਼ੁਰ ਦੇ ਗੁਣਾਂ ਦਾ ਵਰਣਨ। ਉਹ ਸਤਨਾਮ ਹੈ, ਕਰਤਾ ਪੁਰਖ ਹੈ, ਨਿਰਭਉ। ਉਸ ਨਿਰਭਉ ਦੀ ਸਿਵਤ ਸਲਾਹ ਦੇ ਗੀਤ ਗਾਉਣੇ ਕਰੋ। ਹਉ ਵਾਰੀ ਜਿਤ ਸੋਹੇ ਲੈ ਸਦਾ ਸੁਖ। ਗੁਰਦੇਵ ਕਹਿੰਦੇ ਨੇ ਮੈਂ ਕੁਰਬਾਨ ਜਾਵਾਂ ਜਿਸ ਪਰਮਾਤਮਾ ਦੇ ਗੀਤ ਗਾਉਣ ਕਰਕੇ ਸਦਾ ਸੁਖ ਹੋਏ। ਅਸੀਂ ਸਾਰੇ ਚਾਹੁੰਦੇ ਹਾਂ ਵੀ ਸਦਾ ਸੁਖੀ ਰਹੀਏ, ਪਰ ਯਾਦ ਰੱਖੋ ਪਦਾਰਥਾਂ ਵਿੱਚ ਕਦੇ ਸਦਾ ਸੁਖੀ ਨਹੀਂ ਰਹਿ ਸਕਦੇ। ਪਦਾਰਥਾਂ ਨੇ ਇੱਕ ਦਿਨ ਵਿਨਾਸ਼ ਹੋਣਾ ਹੀ ਹੋਣਾ। ਜਦੋਂ ਤੀਕਰ ਕੋਈ ਚੀਜ਼ ਸਾਡੇ ਕੋਲ ਅਸੀਂ ਸੁਖੀ ਹਾਂ, ਜਿਸ ਦਿਨ ਉਹਦਾ ਨਾਸ਼ ਹੋ ਗਿਆ ਦੁਖੀ ਹੋ ਜਾਂਦਾ। ਜਿਤਨੇ ਰਿਸ਼ਤੇਦਾਰ ਸੰਬੰਧ ਇੱਕ ਦਿਨ ਤਾਂ ਇਹਨਾਂ ਨੇ ਜਾਣਾ ਹੀ ਜਾਣਾ, ਫਿਰ ਦੁਖੀ ਹੋ ਜਾਂਦੇ। ਫਿਰ ਪੁੱਛਣਾ ਪਏਗਾ ਗੁਰੂ ਮਹਾਰਾਜ ਨੂੰ ਵੀ ਸਦਾ ਰਹਿਣ ਵਾਲਾ ਕੌਣ ਹੈ। ਉਹ ਹੈ ਇੱਕ ਵਾਹਿਗੁਰੂ ਕਾਲ। ਇਸ ਲਈ ਮਹਾਰਾਜ ਕਹਿੰਦੇ ਨੇ ਭਾਈ ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ। ਉਹਦੇ ਨਾਲ ਜੁੜੋ ਜੇ ਆਪਾਂ ਸਦਾ ਸੁੱਖ ਲੈਣਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੁਖ ਨਾਹੀਂ ਰੇ ਹਰ ਭਗਤ ਬਿਨਾਂ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸੁੱਖ ਨਹੀਂ। ਜੇ ਗੁਰੂ ਤੇਗ ਬਹਾਦਰ ਜੀ ਨੂੰ ਪੁੱਛੋ, ਉਹ ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਨ ਉਦਰਿਓ, ਗਨਕਾ ਹੁੰਗਤ ਪਾਈ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ, ਤਾ ਕੋ ਦੂਖ ਹਰਿਓ ਕਰੁਣਾ ਮੈਂ ਆਪਣੀ ਪੈਜ ਬਿਠਾਈ। ਜੇ ਨਰ ਜਸ ਕਿਰਪਾ ਨਿਧ ਗਾਇਓ, ਤਾ ਕੋ ਪਹਿਓ ਸਹਾਈ। ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨ ਸ਼ਰਨਾਈ। ਹੁਣ ਜੇ ਸਾਰੀਆਂ ਸਾਖੀਆਂ ਸੁਣਾਈਏ ਤਾਂ ਬਹੁਤ ਸਮਾਂ ਚਾਹੀਦਾ। ਅਜਾਮਲ ਦਾ ਨਾਮ ਤੁਸੀਂ ਸੁਣਿਆ, ਗਨਕਾ ਦਾ ਨਾਮ ਸੁਣਿਆ, ਦ੍ਰੋਪਦੀ ਦਾ ਨਾਮ ਸੁਣਿਆ, ਕੀ ਉਹਨਾਂ ਨਾਲ ਬੀਤੀ ਤੇ ਕਦੋਂ ਉਹਨਾਂ ਨੇ ਪਰਮਾਤਮਾ ਨੂੰ ਯਾਦ ਕੀਤਾ ਤੇ ਕਿਵੇਂ ਪਰਮਾਤਮਾ ਨੂੰ ਨਹੀਂ ਸਹਾਇਤਾ ਕਰਦਾ। ਮਹਾਰਾਜ ਕਹਿੰਦੇ ਭਾਈ ਸਦਾ ਸੁਖ ਦੇਣ ਵਾਲਾ ਜੇ ਕੋਈ ਹੈ ਤੇ ਉਹ ਪਰਮਾਤਮਾ। ਇਸ ਲਈ ਮੈਂ ਤੁਹਾਨੂੰ ਪ੍ਰੇਰਨਾ ਕਰਦਾ ਹਾਂ ਕਿ ਤੁਮ ਗਾਵੋ ਮੇਰੇ ਨਿਰਭਉ ਕਾ। ਬੰਦਿਆਂ ਦੀਆਂ ਸਿਫਤਾਂ ਕਰਨਾ ਕੱਖ ਨਹੀਂ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ, ਬਸ ਗੋਪਾਲ ਦੇ ਗੁਣ ਗਾਓਗੇ ਤੇ ਸਦਾ ਸੁਖ ਮਿਲੇਗਾ, ਕਿਉਂਕਿ ਨਾ ਉਹਨੇ ਕਦੇ ਮਰਨਾ ਤੇ ਨਾ ਉਹਦੇ ਘਰ 'ਚ ਕਿਸੇ ਚੀਜ਼ ਦੀ ਕਮੀ ਹੋਣੀ। ਬੰਦੇ ਤੇ ਸਾਥ ਛੱਡ ਜਾਣਗੇ। ਕਰੋ ਰਸਨਾ ਪਵਿੱਤਰ ਸੁਖ ਨਾਹੀਂ ਰੇ ਹਰ ਭਗਤ ਬਿਨਾਂ, ਸੁਖ ਨਾਹੀਂ ਰੇ ਹਰ ਭਗਤ ਬਿਨਾਂ। ਹੁਣ ਦੇਖੋ ਇੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ। ਮੈਂ ਅੱਗੇ ਵੀ ਦੱਸਿਆ ਸੀ, ਫਿਰ ਵੀ ਦੱਸਦਾ ਵੀ ਜੇ ਭਗਤ ਦੇ ਤੱਤੇ ਨੂੰ ਔਂਕੜ ਹੋਵੇਗਾ ਤੇ ਇੱਕ ਭਗਤ ਦੀ ਗੱਲ ਹੋਵੇ, ਜੇ ਭਗਤ ਦਾ ਤੱਤਾ ਮੁਕਤਾ ਹੋਵੇਗਾ ਤੇ ਪਡੂਰਲ ਬਹੁਤੇ ਭਗਤਾਂ ਦੀ ਗੱਲ ਹੋਵੇ, ਤੇ ਜੇ ਭਗਤ ਦੇ ਤੱਤੇ ਨੂੰ ਸਿਆਰੀ ਲੱਗ ਜਾਏਗੀ ਤੇ ਉਹ ਭਗਤੀ ਦੀ ਗੱਲ ਹੋਵੇ। ਮਹਾਰਾਜ ਕਹਿੰਦੇ ਨੇ ਉਸ ਪਰਮੇਸ਼ਵਰ ਦੀ ਭਗਤੀ ਤੋਂ ਬਿਨਾਂ ਸੱਚਾ ਸੁੱਖ ਨਹੀਂ ਰਿਹਾ। ਫਿਰ ਕੀ ਕਰਿਆ ਕਰੋ, ਜੀਤ ਜਨਮ ਇਹ ਰਤਨ ਅਮੋਲਕ, ਜੀਤ ਜਨਮ ਇਹ ਰਤਨ ਅਮੋਲਕ, ਜੀਤ ਜਨਮ ਸਾਧ ਸੰਗਤ ਜਪ ਇੱਕ ਖਿਨਾ, ਸਾਧ ਸੰਗਤ ਜਪ ਇੱਕ ਖਿਨਾ। ਅੱਗੇ ਚੱਲੀਏ, ਪਾਤਸ਼ਾਹ ਕਹਿੰਦੇ ਨੇ ਉਹ ਮੇਰਾ ਵਾਹਿਗੁਰੂ ਕੈਸਾ ਹੈ। ਨਿਤ ਨਿਤ ਜੀੜੇ ਸੰਭਾਲੀਆਂ, ਨਿਤ ਨਿਤ ਹਰ ਰੋਜ਼, ਕਦੇ ਅੱਕਦਾ ਹੀ ਨਹੀਂ ਕਦੇ ਥੱਕਦਾ ਹੀ ਨਹੀਂ। ਜਿਤਨੇ ਜੀਵ ਉਸਨੇ ਪੈਦਾ ਕੀਤੇ ਨੇ ਉਹਨਾਂ ਦੀ ਸੰਭਾਲ ਕਰਨਾ, ਜਿੱਥੇ ਜਿੱਥੇ ਵੀ ਪੈਦਾ ਕਰਨਾ। ਨਿਤ ਨਿਤ ਜੀੜੇ ਸੰਭਾਲੀਆਂ, ਦੇਖੇਗਾ ਦੇਵਣਹਾਰ, ਉਹ ਜਿਹੜਾ ਦੇਣ ਵਾਲਾ ਪਰਮਾਤਮਾ ਹੈ ਉਹ ਦੇਖਦਾ ਸਾਰਿਆਂ ਦੀ ਨਜ਼ਰ ਕਰਦੇ। ਸਿਰ ਸਿਰ ਰਿਜ਼ਕ ਸੰਭਾਏ ਠਾਕੁਰ, ਕਾਹੇ ਮਨ ਭਾਉ ਕਰੇ। ਫਿਰ ਆਖਿਆ ਤੇਰੇ ਦਾਨੇ ਕੀਮਤ ਨਾ ਪਵੇ ਤਿਸਦਾ ਤੇ ਕੌਣ ਸ਼ੁਮਾਰ। ਹੁਣ ਕਈ ਵਿਦਵਾਨਾਂ ਨੇ ਇਹਦੇ ਅਰਥ ਕੀਤੇ, ਹੈ ਜੀਵ ਤੇਰੇ ਕੋਲੋਂ ਉਸ ਪਰਮਾਤਮਾ ਦੇ ਦਾਨ ਦੀ ਵੀ ਕੀਮਤ ਨਹੀਂ ਪੈ। ਪਰ ਬਹੁਤਿਆਂ ਦਾ ਵਿਚਾਰ ਇਹ ਹੈ ਕਿ ਨਹੀਂ, ਵਾਹਿਗੁਰੂ ਨਾਲ ਗੱਲ ਹੋ ਰਹੀ, ਹੈ ਵਾਹਿਗੁਰੂ ਤੇਰੇ ਦਿੱਤੇ ਹੋਏ ਦਾਨ ਦੀ ਕੀਮਤ ਵੀ ਸਾਡੇ ਕੋਲੋਂ ਨਹੀਂ ਪੈ ਸਕਦੀ। ਕਿੰਨੇ ਹੀ ਅਸੀਂ ਸਿਆਣੇ ਹੋ ਜਾਈਏ, ਕਿੰਨੇ ਪੜ੍ਹੇ ਲਿਖੇ ਹੋ ਜਾਈਏ ਤੇ ਕਿਤਨੀਆਂ ਹੀ ਉਹਦੀਆਂ ਸਿਫਤਾਂ ਕਰ ਲਈਏ, ਉਹਦੀ ਕੋਈ ਅੰਤ ਨਹੀਂ। ਅੰਤ ਕਾਰਨ ਕਿਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਣ। ਇਹ ਅੰਤ ਨਾ ਜਾਣਾ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਜਿੱਡਾ ਵੱਡਾ ਉਹ ਆਪ ਹੀ ਜਾਣ। ਤੋ ਕਹਿਣ ਦਾ ਭਾਵ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸ਼ੁਮਾਰ। ਸ਼ੁਮਾਰ ਜਾਣਦੇ ਹੋ, ਜਦੋਂ ਕਿਸੇ ਚੀਜ਼ ਦੀ ਗਿਣਤੀ ਕੀਤੀ ਜਾਂਦੀ ਹੈ ਨਾ, ਉਹਨੂੰ ਸ਼ੁਮਾਰ ਨੰਬਰ ਲਾਇਆ ਜਾਂਦਾ, 1, 2, 3, 4, 5। ਅਤੇ ਜਦੋਂ ਹੱਦ ਤੋਂ ਵੱਧ ਹੋ ਜਾਏ ਫਿਰ ਕਹਿੰਦੇ ਬੇਸ਼ੁਮਾਰ। ਤੋ ਹੇ ਵਾਹਿਗੁਰੂ ਤੇਰੀ ਕੌਣ ਗਿਣਤੀ ਕਰ ਸਕਦਾ, ਕੌਣ ਸ਼ੁਮਾਰ ਕਰ ਸਕਦਾ। ਮੈਂ ਤਾਂ ਕਈ ਵਾਰੀ ਕਹਿੰਦਾ ਵੀ ਜੇ ਸਾਨੂੰ ਕੋਈ ਕਵੇ ਵੀ ਆਪਣੇ ਘਰ ਦੀਆਂ ਚੀਜ਼ਾਂ ਦੀ ਲਿਸਟ ਬਣਾ ਦਿਓ, ਘਰ ਸਾਡਾ, ਚੀਜ਼ਾਂ ਅਸੀਂ ਲਿਆਂਦੀਆਂ ਨੇ ਪਰ ਅਸੀਂ ਥੱਕ ਜਾਵਾਂਗੇ, ਨਹੀਂ ਲਿਸਟ ਸਾਨੂੰ ਕਹਿਣਾ ਪਵੇਗਾ, ਨਹੀਂ ਸਾਡੇ ਕੋਲ ਨਹੀਂ ਗਿਣੀਆਂ ਅਤੇ ਬਾਕੀ ਦੁਨੀਆਂ ਨੂੰ ਕਿੱਥੋਂ ਗਿਣਾ। ਤੋ ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ। ਲਓ ਹੁਣ ਮਹਾਰਾਜ ਅੱਗੇ ਇੱਕ ਮੋੜਾ ਪਾਉਂਦੇ, ਮਿਸਾਲ ਦਿੰਦੇ, ਕਹਿੰਦੇ ਨੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇ। ਜਦੋਂ ਕਿਸੇ ਬੱਚੀ ਦਾ ਵਿਆਹ ਦਾ ਦਿਹਾੜਾ ਨਿਸ਼ਚਿਤ ਕੀਤਾ ਜਾਂਦਾ ਉਦੋਂ ਫਿਰ ਸਾਏ ਦੀ ਚਿੱਠੀ ਲਿਖੀ ਜਾਂਦੀ ਉਹਨੂੰ, ਆਹ ਤੁਸੀਂ ਜਾਣਦੇ ਸਾਏ ਦੀ ਚਿੱਠੀ। ਕਹਿੰਦੇ ਇਸੇ ਤਰ੍ਹਾਂ ਹਰ ਜੀਵ ਦੇ ਸੰਬਤ ਸਾਹਾ ਲਿਖਿਆ ਉਹ ਦਿਨ ਨਿਸ਼ਚਿਤ ਹੈ, ਉਹ ਸੰਬਤ ਸਾਲ ਉਹ ਸਾਹਾ ਲਿਖਿਆ ਗਿਆ ਹੈ। ਮਿਲ ਕਰ ਪਾਵੋ ਤੇ, ਬੀਬੀਆਂ ਭੈਣਾਂ ਜ਼ਿਆਦਾ ਚੰਗੀ ਤਰ੍ਹਾਂ ਜਾਣਦੀਆਂ ਨੇ ਵੀ ਉਸ ਵੇਲੇ 7 ਸੁਹਾਗਣਾਂ ਇਕੱਠੀਆਂ ਹੋ ਕੇ ਨਾ, ਅਤੇ ਜਿਸ ਲੜਕੀ ਦਾ ਵਿਆਹ ਹੁੰਦਾ ਉਹਦੇ ਸਿਰ 'ਚ ਤੇਲ ਪਾਉਂਦੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਜੀਵ ਇਸਤਰੀ ਦਾ ਉਹ ਸਾਲ ਲਿਖਿਆ ਗਿਆ, ਸਾਹਾ ਲਿਖਿਆ ਹੋਇਆ। ਪਰ ਆਓ ਸਤਸੰਗੀਓ, ਮਿਲ ਕਰ ਪਾਵੋ ਤੇ ਮੇਰੇ ਲਈ ਅਰਦਾਸ ਕਰੋ। ਦੇਹੋ ਸੱਜਣੇ ਅਸੀਂ ਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਹੇ ਸੱਜਣੋ ਅਸੀਂ ਸੜੀਆਂ, ਇਹਨੂੰ ਅਸੀਂ ਐੜੇ ਨੂੰ ਕੰਨਾਂ ਆਪੇ ਲਾ ਲੈਣੇ, ਆ ਅਸੀਂ ਸੜੀਆਂ ਕਹਿਣੇ ਨਹੀਂ। ਸ਼ਬਦ ਹੈ ਅਸੀਸ ਤੇ ਅਸੀਸ ਤੋਂ ਬਹੁਵਚਨ ਬਣ ਗਿਆ ਅਸੀਂ ਸੜੀਆਂ। ਹੇ ਸਤਸੰਗੀ ਜਨੋ ਮੈਨੂੰ ਅਸੀਸੜੀਆਂ ਦੇ। ਕਦ ਕੀ ਅਸੀਸ ਦੇ? ਜਿਹਨਾਂ ਅਸੀਸਾਂ ਕਰਕੇ ਜਿਉਂ ਹੋਵੇ ਸਾਹਿਬ ਸਿਉਂ, ਮੇਰਾ ਸਾਹਿਬ ਨਾਲ ਮੇਲ ਹੋ ਜਾਵੇ, ਮੇਰੀ ਆਪਣੇ ਪਤੀ ਨਾਲ ਬਣ ਆਵੇ। ਉਹ ਸਾਰਾ ਕੰਮ ਸੁਹਾਗਣਾਂ ਕੋਲੋਂ ਕਰਾਇਆ ਜਾਂਦਾ। ਬੀਬੀਆਂ ਭੈਣਾਂ ਬੜਾ ਧਿਆਨ ਰੱਖਦੀਆਂ ਨੇ ਇਸ ਗੱਲ ਦਾ। ਉਹ ਇਸਤਰੀਆਂ ਸ਼ਾਮਿਲ ਹੁੰਦੀਆਂ ਨੇ, ਉਹਨਾਂ ਨੂੰ ਅੱਗੇ ਆਦਰ ਮਾਣ ਦਿੱਤਾ ਜਾਂਦਾ ਜਿਹੜੀਆਂ ਸੁਹਾਗਣਾਂ ਹੁੰਦੀਆਂ, ਦੂਜੀਆਂ ਆਪੇ ਵਿਚਾਰੀਆਂ ਪਿੱਛੇ ਰਹਿੰਦੀਆਂ। ਤੋ ਕਹਿਣ ਤੋਂ ਮਤਲਬ ਜਿਹਨਾਂ ਦੀ ਪਰਮੇਸ਼ਵਰ ਨਾਲ ਬਣ ਆਈ ਹੈ ਨਾ, ਉਹਨਾਂ ਨੂੰ ਕਿਹਾ ਦੇਹ ਸੱਜਣ ਅਸੀਸੜੀਆਂ ਜਿਉਂ ਹੋਵੇ। ਜਿਉਂ ਦਾ ਮਤਲਬ ਜਿਵੇਂ, ਅਸੀਸ ਵਿੱਚ ਬੜੀ ਤਾਕਤ ਹੁੰਦੀ ਹੈ। ਅਸੀਂ ਘਰੋਂ ਤੁਰਨ ਲੱਗਦੇ ਹਾਂ ਅਤੇ ਆਪਣੀ ਮਾਤਾ ਨੂੰ ਪਿਤਾ ਨੂੰ ਬਜ਼ੁਰਗਾਂ ਨੂੰ ਕਹਿੰਦੇ ਸਾਨੂੰ ਅਸੀਸ ਦੇ, ਬੜੀ ਸ਼ਕਤੀ ਉਹਦੇ ਉੱਤੇ। ਤੋ ਮਤਲਬ ਕਹਿਣ ਤੋਂ ਅਸੀਸ ਬਜ਼ੁਰਗਾਂ ਦੀ ਲੈਣੀ ਇੱਕ ਬੜੀ ਵੱਡੀ ਪ੍ਰਾਪਤੀ। ਮੈਂ ਇੱਕ ਦਿਨ ਸਕੂਲ 'ਚ ਗਿਆ, ਪ੍ਰਿੰਸੀਪਲ ਸਾਹਿਬ ਕਹਿਣ ਲੱਗੇ ਵੀ ਟਾਈਮ ਬੜਾ ਥੋੜ੍ਹਾ, ਕਹਿੰਦੇ ਜੀ ਕੁਝ 2 ਮਿੰਟਾਂ ਦੀ ਗੱਲ ਕਰਦਾ। ਮੈਂ ਕਹਿ ਲਓ 2 ਮਿੰਟਾਂ ਦੀ ਗੱਲ। ਬੱਚੇ ਬੜੇ ਉਤਸ਼ਾਹ ਨਾਲ ਬੈਠੇ ਸਨ ਸੁਣਨ ਵਾਸਤੇ। ਮੈਂ ਕਿਹਾ ਬੱਚੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਵੱਡੇ ਸਾਰੇ ਪਿਆਰ ਕਰਨ? ਕਹਿੰਦੇ ਹਾਂ ਜੀ। ਮੈਂ ਕਿਹਾ ਫਿਰ ਤੁਸੀਂ ਕੀ ਕਰਿਆ ਕਰੋ, ਵੱਡਿਆਂ ਦਾ ਸਤਿਕਾਰ ਕਰਿਆ ਕਰੋ। ਜਦੋਂ ਤੁਸੀਂ ਵੱਡਿਆਂ ਦਾ ਸਤਿਕਾਰ ਕਰੋਗੇ ਤਾਂ ਤੁਹਾਨੂੰ ਕੀ ਕਰਨਗੇ? ਪਿਆਰ। ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਜਿਹੜੇ ਛੋਟੇ ਨੇ ਉਹ ਸਤਿਕਾਰ ਕਰਨ? ਕਹਿੰਦੇ ਹਾਂਜੀ। ਮੈਂ ਕਿਹਾ ਫਿਰ ਉਹਨਾਂ ਪਿਆਰ ਕਰਿਆ ਕਰੋ। ਲਓ ਮੈਂ ਫਤਿਹ ਬੁਲਾ ਦਿੱਤੀ। ਮੈਂ ਕਿਹਾ ਦੋ ਹੀ ਅੱਖਰ ਕਾਫੀ ਨੇ। ਜੇ ਅਸੀਂ ਜੀਵਨ ਵਿੱਚ ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨਾਲ ਪਿਆਰ ਕਰਨਾ ਸਿੱਖ ਜਾਈਏ, ਸਾਡਾ ਸਮਾਜ ਸਵਰਗ ਬਣ ਜਾਏ। ਤੋ ਗੱਲ ਤਾਂ ਇਹ ਹੈ ਕਿ ਜਿਉਂ ਹੋਵੇ ਸਾਹਿਬ ਸਿਉਂ ਮੇਰੇ। ਅਸੀਂ ਇਹ ਚਾਹੁੰਦਾ ਹੈ ਕਿ ਸਾਨੂੰ ਅਸੀਂ ਸਮੇਂ ਅੱਗੇ ਆ ਗਏ ਘਰ ਘਰ ਇਹੋ ਪਹੁੰਚਾ। ਇਹ ਜਿਹੜਾ ਪਹੁੰਚਾ ਸ਼ਬਦ ਹੈ, ਆਮ ਤੌਰ 'ਤੇ ਇਹਦੇ ਅਰਥ ਸੁਣਿਆ ਜਾਂਦਾ, ਪਰ ਭਾਈ ਵੀਰ ਸਿੰਘ ਜੀ ਨੇ ਇਹਨੂੰ ਬੜਾ ਖੋਲਿਆ। ਉਹ ਕਹਿੰਦੇ ਨੇ ਜਦੋਂ ਕਿਸੇ ਦੇ ਘਰ ਵਿਆਹ ਦੀ ਚਿੱਠੀ ਦੇਣ ਜਾਂਦਾ ਸੀ ਨਾ ਨਾਈ, ਅਤੇ ਉਹ ਚਿੱਠੀ ਦੇ ਕੇ ਫਿਰ ਉਹ ਘਰ ਵਾਲੇ ਦੇ ਗੁੱਟ ਦੇ ਉੱਤੇ ਨਾ ਗੁੱਟ ਦੇ ਇੱਕ ਧਾਗਾ ਬੰਨ ਦਿੰਦੇ। ਇਹ ਜਿਹੜੀ ਜਗ੍ਹਾ ਹੈ ਇਹਨੂੰ ਪਹੁੰਚਾ ਕਹਿੰਦੇ, ਆਮ ਪੇਂਡੂ ਬੋਲੀ 'ਚ ਇਹਨੂੰ ਪਹੁੰਚਾ ਕਿਹਾ ਜਾਂਦਾ। ਅਤੇ ਉਹ ਧਾਗਾ ਬੰਨ ਦਾ ਮਤਲਬ ਹੁੰਦਾ ਸੀ ਵੀ ਤੁਹਾਨੂੰ ਇਹ ਚਿੱਠੀ ਪਹੁੰਚਾ ਦਿੱਤੀ, ਉਹ ਫਿਰ ਯਾਦ ਰਹਿੰਦੀ ਸੀ। ਮਹਾਰਾਜ ਕਹਿੰਦੇ ਘਰ ਘਰ ਇਹੋ ਪਹੁੰਚ, ਇਸ ਵਿਆਹ ਦਾ ਸੁਨੇਹਾ ਸਭ ਘਰਾਂ 'ਚ ਪਹੁੰਚ ਰਿਹਾ, ਹਰ ਇੱਕ ਦੇ ਘਰ ਪਹੁੰਚ ਰਿਹਾ। ਘਰ ਘਰ ਇਹੋ ਪਹੁੰਚਾ, ਸਦੜੇ ਨਿੱਤ ਪਵਨ। ਰੋਜ਼ ਸੁਨੇਹ ਪੈ ਰਹੇ ਨੇ, ਆਵਾਜ਼ਾਂ ਆ ਰਹੀਆਂ ਨੇ, ਅਤੇ ਫਿਰ ਬਈ ਪੈਣਾ ਤਾਂ ਸਾਨੂੰ ਵੀ ਹੈ ਸੱਦਾ। ਇਸ ਲਈ ਕੀ ਕਰੋ, ਸੱਦਣ ਹਾਰਾ ਸਿਮਰੀਐ। ਹੁਣ ਤੁਸੀਂ ਆਪ ਸਮਝ ਲਓ ਸੱਜਣ ਹਾਰਾ ਕੌਣ ਹੈ। ਜਿਸ ਨੇ ਸਾਨੂੰ ਸੱਜਣਾ ਹੈ ਉਹਨੂੰ ਸਿਮਰੀਏ, ਯਾਦ ਕਰਨਾ। ਪਹਿਲਾਂ ਤੋਂ ਯਾਦ ਕਰੀਏ, ਫਿਰ ਨਾਨਕ ਸੇ ਦੇ ਆਪ, ਇਹਨੂੰ ਦੇ ਨਹੀਂ ਬੋਲੋ, ਕਿਉਂਕਿ ਤੁਹਾਨੂੰ ਪਹਿਲਾਂ ਵੀ ਫਰਕ ਦੱਸਿਆ, ਜੇ ਦੱਦੇ ਨੂੰ ਦੇ ਲਾਵਾਂ ਆਹ ਦੇ ਹੋਵੇ ਉਹ ਸਰੀਰ ਵਾਸਤੇ, ਦੱਦੇ ਨੂੰ ਦੇ ਲਾਵਾਂ ਆਹ ਇਹਨੂੰ ਹਿੱਸੇਦਾਰੀ ਹੋਵੇ, ਦੇ ਦੇਣਾ ਕਰਨਾ। ਤੇ ਇਹ ਹੈ ਦੱਦੇ ਨੂੰ ਦਿਸਿਆਰੀ ਆਹ ਦੇਣ ਅਮਰ ਦਿਨ। ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਉਹ ਦਿਨ ਆ ਰਹੇ, ਸਾਡੇ ਉੱਤੇ ਵੀ ਉਹ ਦਿਨ ਆ ਜਾਣਾ। ਇਸ ਵਾਸਤੇ ਪਹਿਲਾਂ ਤੋਂ ਹੀ ਸਾਵਧਾਨ ਹੋ ਜੀ, ਜਦੋਂ ਅਸੀਂ ਕੋਈ ਕੰਮ ਕਰਨਾ ਹੁੰਦਾ ਤੁਸੀਂ ਤਿਆਰੀ ਪਹਿਲਾਂ ਹੀ ਕਰਦੇ ਹੈਗੇ। ਤੋ ਇਸ ਲਈ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ।